ਸ੍ਰੀ ਰਾਗ ਮਹੱਲਾ ਤੀਜਾ। ਹਉ ਮੈਂ ਕਰਮ ਕਮਾਵਦੇ ਜਮ ਡੰਡ ਲੱਗੈ ਤਿਨ ਆਏ। ਜੇ ਹੁਣ ਹਉ ਮੈਂ ਨਾ ਛੱਡੀ, ਮਹਾਰਾਜ ਕਹਿੰਦੇ ਮਨ ਦੇ ਅੰਦਰੋਂ ਹੰਕਾਰ ਨਾ ਤਿਆਗਿਆ ਗਿਆ, ਜਿਹੜੇ ਬੰਦੇ ਹਉਮੈ ਦੇ ਸਹਿਤ ਕਰਮ ਕਰਦੇ ਨੇ ਉਹਨਾਂ ਦੇ ਸਿਰ ਤੇ ਜਮ ਦਾ ਡੰਡਾ ਵੱਜਦਾ ਆ ਕੇ ਹਉਮੈ ਸਹਿਤ ਕਰਮ ਕਿਉਂ ਕੀਤਾ? ਕਹਿੰਦੇ ਕਿਉਂ ਜੀ, ਮੈਂ ਕੀ ਕੀਤਾ? ਕਹਿੰਦੇ ਕਿਉਂ ਤੂੰ ਕਹਿੰਦਾ ਆਹ ਮੈਂ ਕੀਤਾ ਆਹ ਮੈਂ ਕੀਤਾ, ਉਧਾਰਾ ਲੈ ਕੇ ਸਾਰਾ ਕੁਛ ਆਪਣਾ ਨਾਮ ਬਣਾ ਰਿਹਾ। ਸਰੀਰ ਵਾਹਿਗੁਰੂ ਦਾ, ਆਤਮਾ ਵਾਹਿਗੁਰੂ ਦੀ, ਤੇਰੇ ਕੋਲ ਕੀ ਜਿਹੜਾ ਤੂੰ ਕੀਤਾ, ਤੂੰ ਹੈ ਕੌਣ ਵਿੱਚ? ਐਵੇਂ ਖਾਮ ਖਾਂ ਦੀ ਹਉਮੈ ਲਾਈ ਆਪਣੀ, ਹਉਮੈ ਦਾ ਰੌਲਾ ਆਪਣੀ ਵਡਿਆਈ ਕਰਾਉਣ ਲਈ, ਆਪਣਾ ਸੰਸਾਰ ਅੰਦਰ ਸ਼ੋਭਾ ਬਣਾਉਣ ਲਈ, ਪਰਮਾਤਮਾ ਤੋਂ ਸਾਰਾ ਕੁਛ ਲੈ ਕੇ ਜਦੋਂ ਹਉਮੈ ਕਰਦਾ ਤਾਂ ਡੰਡ ਲੱਗਦਾ ਉਸ ਚੀਜ਼ ਦਾ ਵੀ। ਜੇ ਸਤਿਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਏ। ਜਿਹੜੇ ਬੰਦੇ ਸਤਿਗੁਰਾਂ ਦੀ ਸੇਵਾ ਕਰਦੇ ਨੇ, ਹਰੀ ਨਾਲ ਚਿੱਤ ਬਿਰਤੀ ਨੂੰ ਜੋੜਦੇ ਨੇ, ਉਹ ਜਮਾਂ ਦੀ ਮਾਰ ਤੋਂ ਬਚ ਜਾਂਦੇ ਨੇ। ਕਿਉਂਕਿ ਇਹ ਵਿਧਾਨ ਦੱਸਿਆ ਮਹਾਰਾਜ, ਵਿਧੀ ਵਿਧਾਨ, ਇਹ ਇੱਕ ਤਰੀਕਾ ਦੱਸਿਆ ਗੁਰਬਾਣੀ ਦੇ ਅੰਦਰ। ਜਿਵੇਂ ਜਿਵੇਂ ਦੱਸਿਆ ਉਵੇਂ ਉਵੇਂ ਚੱਲਦੇ ਜਾਓ ਤਾਂ ਫਿਰ ਕੋਈ ਤੁਹਾਡਾ ਕੁਛ ਨਹੀਂ ਕਰ ਸਕਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਆਪ ਰਾਖੇ ਨੇ ਜਿਹੜਾ ਸ਼ਬਦ ਦੇ ਆਸਰੇ। ਮਨ ਰੇ ਗੁਰਮੁਖ ਨਾਮ ਤੇ ਆਏ, ਕਹਿੰਦੇ ਮੇਰੇ ਮਨਾ ਤੂੰ ਵੀ ਗੁਰਾਂ ਦੁਆਰਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਣਾ ਕਰ। ਧੁਰ ਪੂਰਬ ਕਰਤਾ ਲਿਖਿਆ ਤਿਨਾਂ ਗੁਰਮਤ ਨਾਮ ਸਮਾਏ ਰਹਾਓ। ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਨੇ, ਕਰਤੇ ਪੁਰਖ ਨੇ ਪਹਿਲੋਂ ਹੀ ਚੰਗਾ ਲੇਖ ਲਿਖ ਦਿੱਤਾ, ਉਹਨਾਂ ਨੇ ਸਤਿਗੁਰੂ ਮਹਾਰਾਜ ਦੀ ਸਿੱਖਿਆ ਲੈ ਕੇ ਨਾ ਫਿਰ ਨਾਮੀ ਦੇ ਨਾਮ ਜਪਣ ਵਿੱਚ ਸਮਾ ਗਏ ਨੇ, ਸਮਾਈ ਕੀਤੀ ਆ ਉਹਨਾਂ ਨੇ ਨਾਮ ਜਪਣ ਵਿੱਚ, ਕਿਉਂਕਿ ਪਹਿਲਾਂ ਹੀ ਉਹਨਾਂ ਦੇ ਮਸਤਕ ਉੱਤੇ ਲਿਖਿਆ ਹੀ ਹੋਇਆ ਸੀ। ਲਿਖਿਆ ਹੋਵੇ ਤਾਂ ਆ ਜਾਂਦੇ ਨੇ ਜੀਵ ਸਤਿਗੁਰਾਂ ਦੀ ਹਜ਼ੂਰੀ ਵਿੱਚ, ਜਦੋਂ ਨਹੀਂ ਲਿਖਿਆ ਹੁੰਦਾ ਫਿਰ ਨਹੀਂ ਆਉਂਦੇ, ਫਿਰ ਦਲਿੱਦਰ ਪੈ ਜਾਂਦਾ, ਉੱਦਮ ਨਹੀਂ ਬਣਦਾ। ਬਹੁਤ ਵੱਡੀ ਚੀਜ਼ ਹੈ ਨਾਮ, ਮਨੁੱਖ ਦੀ ਸੋਝੀ ਤੋਂ ਵੀ ਪਰੇ ਦੀ ਗੱਲ ਹੈ ਨਾਮ। ਮਨੁੱਖ ਸਰੀਰਕ ਸੁੱਖ ਵਿੱਚ ਹੀ ਹੈ ਸੀਮਤ, ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਸੋਝੀ ਜਦੋਂ ਪੈ ਗਈ ਫਿਰ ਨਹੀਂ ਟਿਕ ਜਾ ਸਕਦਾ ਜੀਵ। ਇਹ ਭਗਤ ਕਬੀਰ ਜੀ ਨੇ ਉਹ ਸਲੋਕ ਉਚਾਰਨ ਕੀਤਾ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਜਿਹਨੂੰ ਕੁਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ। ਜਿਹਨੇ ਤਾਂ ਜਾਣਿਆ ਨਹੀਂ, ਕੋਈ ਸਮਝਿਆ ਨਹੀਂ, ਉਹ ਤਾਂ ਆਰਾਮ ਦੀ ਨੀਂਦ ਸੁੱਤੇ ਨੇ। ਜਿਨ੍ਹਾਂ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਕਹਿੰਦੇ ਜਿਹਨੂੰ ਸਮਝ ਲੱਗ ਗਈ ਰੱਬ ਦੇ ਨਾਮ ਦੀ ਕੀ ਚੀਜ਼ ਹੈ, ਨਾਮ ਅਤੇ ਮੇਰੀ ਜ਼ਿੰਦਗੀ ਕੀ ਹੈ, ਮੈਂ ਕਰਨਾ ਕੀ, ਉਹ ਨਹੀਂ ਸੌ ਸਕਦਾ ਫਿਰ। ਕਹਿੰਦੇ ਉਹਦਾ ਮਨ ਬੜਾ ਹੀ ਗਲ ਪੈ ਗਈ, ਉਹ ਤਾਂ ਸੋਚ ਹੀ ਐਸੀ ਵੜ ਗਈ ਉਹਦੇ ਦਿਮਾਗ 'ਚ ਕਿ 24 ਘੰਟੇ ਨਾਮ ਦਾ ਅਭਿਆਸੀ ਹੋ ਗਿਆ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਨਾਮ ਨੂੰ ਧਿਆ ਗੁਰਾਂ ਦੇ ਦੁਆਰਾ, ਜੇ ਪੂਰਬ ਲਿਖਿਆ ਮਿਲ ਜੇ ਤਾਂ ਨਾਮ ਜਪਿਆ ਜਾਂਦਾ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਵਿਣ ਸਤਿਗੁਰ ਪ੍ਰਤੀਤ ਨਾ ਆਵਈ, ਨਾਮ ਨਾ ਲਾਗੋ ਭਾਓ। ਹੁਣ ਸਤਿਗੁਰਾਂ ਤੋਂ ਬਿਨਾਂ ਭਰੋਸਾ ਨਹੀਂ ਬਣਦਾ, ਪ੍ਰਤੀਤੀ ਨਹੀਂ ਆਉਂਦੀ ਨਾਮ ਦੇ ਵਿੱਚ। ਅਤੇ ਨਾਮ ਇੰਨਾ ਵੱਡਾ, ਨਾਮ ਸੁੱਖਾਂ ਦਾ ਖਜ਼ਾਨਾ, ਨਾਮ ਨਾਲ ਸਭ ਕੁਛ ਬਣ ਜਾਂਦਾ। ਕਈ ਲੋਕ ਕਹਿਣਗੇ ਜੇ ਕਹੀ ਵੀ ਜਪਜੀ ਸਾਹਿਬ ਕਰੋ, ਪਾਠ ਕਰੋ। ਕਹਿੰਦੇ ਜੀ ਜਪਜੀ ਸਾਹਿਬ ਪੜ੍ਹਨ ਨਾਲ ਕਿਹੜਾ ਰੋਟੀ ਮਿਲਣੀ, ਕੋਈ ਕਹਿੰਦਾ ਇਹ ਪਾਠ ਕਰਨ ਨਾਲ ਕਿਹੜਾ ਫਿਰ ਪੈਸੇ, ਨਿਆਣੇ ਕਿੱਥੋਂ ਪਾਲੀ ਜੀ, ਇੰਨਾ ਪਾਠ ਕਰਾਂਗੇ। ਉਹ ਪਾਠ ਹੀ ਤਾਂ ਸਾਰਾ ਕੁਛ ਹੈ, ਪਾਠ ਹੀ ਤਾਂ ਰੋਟੀ ਦਿੰਦਾ। ਨਾਮ ਅਭਿਆਸ ਕਰਨ ਦੇ ਨਾਲ ਤਾਂ ਇਹ ਰੋਟੀ ਕੀ ਚੀਜ਼ ਹੈ, ਕੱਪੜਾ ਕੀ ਚੀਜ਼। ਮਹਾਰਾਜ ਸੱਚੇ ਪਾਤਸ਼ਾਹ ਤਾਂ ਸਾਰਾ ਕੁਝ ਹੀ ਦੇ ਦਿੰਦੇ ਨੇ, ਇਉਂ ਰਾਜ ਸ੍ਰਿਸ਼ਟਕਾ ਲਏ। ਮਹਾਰਾਜ ਕਹਿੰਦੇ ਨਾਮ ਨਾਲ ਤਾਂ ਸਾਰਾ ਕੁਛ ਹੀ ਮਿਲ ਜਾਂਦਾ, ਪਰ ਸਤਿਗੁਰੂ ਤੋਂ ਬਿਨਾਂ ਇਹ ਗੱਲ ਦੀ ਪ੍ਰਤੀਤੀ ਨਹੀਂ ਆਉਂਦੀ, ਨਾਮ ਦੇ ਨਾਲ ਪ੍ਰੇਮ ਨਹੀਂ ਲੱਗਦਾ, ਅਤੇ ਪ੍ਰਤੀਤੀ ਆਏ ਤੋਂ ਬਿਨਾਂ ਨਾਮ ਵਿੱਚ ਪ੍ਰੇਮ ਲੱਗਦਾ ਹੀ ਨਹੀਂ। ਕਿਉਂਕਿ ਪ੍ਰਤੀਤੀ ਆ ਗਈ, ਨਾਮ ਜਿਵੇਂ ਮਾਇਆ 'ਤੇ ਪ੍ਰਤੀਤੀ ਹੈ, ਪੈਸਿਆਂ 'ਤੇ ਪ੍ਰਤੀਤੀ ਹੈ, ਪੈਸਿਆਂ ਦਾ ਸਭ ਕੁਛ ਆਉਂਦਾ, ਮਜ਼ਾ ਲੈ ਕੋਈ ਡਾਲਰ ਜੇ 'ਚ ਇੱਕ ਵੀ ਡਿੱਗ ਜੇ ਕਿਤੇ, ਡਿੱਗਿਆ ਲੱਭ ਜੇ ਭਾਵੇਂ ਅੱਧਾ ਤੇ ਪਾਉਣਾ ਉਹ ਵੀ ਠੀਕ ਆ, ਕਿਉਂਕਿ ਉਹਦੀ ਸੋਝੀ ਹੈ ਬਈ ਇਹਦੇ $1 ਦਾ ਬਹੁਤ ਕੁਛ ਆ ਜਾਂਦਾ, ਬਈ ਅੱਧੇ ਦਾ ਬਹੁਤ ਕੁਛ ਆ ਜਾਂਦਾ, ਹੋਰ ਨਹੀਂ ਜੇ ਆਹੀ ਲੈ ਲਾਂਗੇ, ਉਹਦੀ ਸੋਝੀ ਹੈ। ਪਰ ਵਾਹਿਗੁਰੂ ਕਹਿਣ ਦੀ ਸੋਝੀ ਨਹੀਂ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕੀਤਿਆਂ ਕੀ ਹੋਣਾ, ਕੋਈ ਕਹਿੰਦਾ ਮੂਲ ਮੰਤਰ ਪੜ੍ਹਿਆ ਕੀ ਹੋਣਾ। ਅਤੇ ਜੇ ਕਿਤੇ ਲੱਗ ਜੇ ਪਤਾ ਵੀ ਇਹ ਤਾਂ ਇੰਨਾ ਮੋਲਕ ਹੈ ਫਿਰ ਇਹਨੂੰ ਛੱਡੇ ਹੀ ਨਾ ਕੋਈ। ਜਿਹਨੂੰ ਪਤਾ ਲੱਗ ਜਾਂਦਾ ਉਹ ਨਹੀਂ ਛੱਡਦਾ, ਉਹ ਕਹਿੰਦਾ ਹੋਰ ਸਭ ਛੱਡ ਦੂੰ ਪਰ ਤੈਨੂੰ ਨਾ ਛੱਡੂੰ, ਨਾਮ ਨੂੰ ਨਹੀਂ ਛੱਡਦਾ, ਕਿਉਂਕਿ ਨਾਮ ਦਾ ਗਿਆਨ ਹੋ ਗਿਆ। ਸੁਪਨੇ ਸੁੱਖ ਨਾ ਪਾਵਈ ਦੁੱਖ ਮਹਿ ਸਵੈ ਸਮਾਏ, ਉਹ ਸੁਪਨੇ ਮਾਤਰ ਵੀ ਸੁੱਖ ਨਹੀਂ ਪਾਉਂਦਾ, ਸੰਸਾਰ ਸੁਪਨੇ ਵਿੱਚ ਕਦਾਚਿਤ ਸੁੱਖ ਪ੍ਰਾਪਤ ਨਹੀਂ ਕਰ ਸਕਦਾ, ਦੁੱਖਾਂ ਵਿੱਚ ਹੀ ਸੌਂਦਾ ਹੈ ਅਤੇ ਸਮਾਏ ਹੁੰਦਾ ਟਿਕਦਾ ਹੈ, ਆਪ ਦੁੱਖਾਂ ਵਿੱਚ ਟਿਕਦਾ ਅਤੇ ਹੋਰਨਾਂ ਨੂੰ ਦੁੱਖਾਂ ਵਿੱਚ ਪਾ ਦਿੰਦਾ, ਉਹਨਾਂ ਨੂੰ ਵਿਸਥਿਤ ਕਰਦਾ, ਕਿਉਂਕਿ ਆਪਣੇ ਦੁੱਖ ਸੁਣਾ ਸੁਣਾ ਕੇ। ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨਾ ਮੇਟਿਆ ਜਾਏ, ਜੇ ਉਹਨੂੰ ਹਰ ਹਰ ਨਾਮ ਜਪਣ ਦਾ ਉਪਦੇਸ਼ ਦੇਈਏ ਅਤੇ ਬਹੁਤ ਸਾਰਾ ਸੁੱਖ ਦੇਣਾ ਵੀ ਚਾਹੀਏ, ਪਰ ਉਹ ਮਨਮੁੱਖ ਪੁਰਸ਼ ਨਾਮ ਨਹੀਂ ਜਪਦੇ, ਕਿਉਂਕਿ ਉਹਨਾਂ ਦਾ ਪੂਰਬਲਾ ਮਾੜਾ ਕਰਮ ਭੋਗੇ ਤੋਂ ਬਿਨਾਂ ਮੇਟਿਆ ਨਹੀਂ ਜਾ ਸਕਦਾ। ਇਹ ਕਈ ਚੀਜ਼ਾਂ ਹੁੰਦੀਆਂ ਦੇਖਣ ਵਾਲੀਆਂ, ਪਿਛਲਾ ਮਾੜਾ ਕਰਮ ਵੀ ਨਾਲ ਖੜਾ। ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਨਾਮ ਜਪਾਈਏ, ਪਰ ਮਾੜਾ ਕਰਮ ਉਹਨੂੰ ਨਾਮ ਜਪਣ ਲਈ ਪ੍ਰੇਰਿਤ ਨਹੀਂ ਕਰਦਾ, ਉਹ ਪੁੱਠੇ ਪਾਸੇ ਲੈ ਜਾਂਦਾ। ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ, ਜਿਨ੍ਹਾਂ ਭਗਤਾਂ ਨੇ ਹਰੀ ਦਾ ਭਾਣਾ ਮੰਨ ਲਿਆ ਆਪਣੇ ਮਨ 'ਚ, ਉਹ ਭਗਤ ਦਰਗਾਹ 'ਚ ਕਬੂਲ ਪੈ ਗਏ ਨੇ। ਗੁਰ ਸ਼ਬਦ ਦਿੜਾਵੈ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ, ਭਾਵੇਂ ਗੁਰੂ ਸਾਹਿਬ ਜੀ ਪ੍ਰੇਮ ਨਾਲ ਉਪਦੇਸ਼ ਦਰਾਉਂਦੇ ਨੇ ਉਹਨੂੰ, ਭਾਵੇਂ ਆਪਾਂ ਪ੍ਰੇਮ ਨਾਲ ਕਥਾ ਕਰੀਏ, ਪ੍ਰੇਮ ਨਾਲ ਕੀਰਤਨ ਕਰੀਏ, ਸਭ ਕੁਛ ਪਿਆਰ ਨਾਲ ਕਰੀਏ, ਸਹੀ ਕਰੀਏ, ਪਰ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਜਿੰਨਾ ਮਰਜ਼ੀ ਪ੍ਰੇਮ ਨਾਲ ਕਰੀਏ, ਜਦੋਂ ਕਰਮਾਂ 'ਚ ਨਹੀਂ ਲਿਖਿਆ ਉਦੋਂ ਪ੍ਰੇਮ ਉਹਨੂੰ ਕੀ ਕਰੂਗਾ ਉੱਥੇ। ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮਹਿ ਚੂਕ ਅੰਧੇ ਏਕ ਨਾ ਲਾਗੇ ਜਿਉਂ ਬਾਸ ਵਜਾਈਏ ਫੂਕ। ਹੁਣ ਆਪਾਂ ਕੀ ਕਰਾਂਗੇ, ਪ੍ਰੇਮ ਨਾਲ ਜਿੰਨਾ ਮਰਜ਼ੀ ਕਹੀ ਜਾਓ, ਉਹ ਕਰਮਾਂ 'ਚ ਨਹੀਂ ਲਿਖਿਆ, ਉਹ ਨਹੀਂ ਕਮਾਉਂਦਾ ਉਸ ਚੀਜ਼ ਨੂੰ, ਉਹ ਗ੍ਰਹਿਣ ਨਹੀਂ ਕਰ ਸਕਦਾ। ਗੁਰ ਸ਼ਬਦ ਦਿੜਾਵੈ ਰੰਗ ਸਿਉਂ ਮਿਨ ਕਿਰਪਾ ਲਿਆ ਨਾ ਜਾਏ, ਜੇ ਸੌ ਅੰਮ੍ਰਿਤ ਨੀਰੀ ਹੈ ਭੀ ਬਿਖ ਫਲ ਲਾਗੈ ਧਾਏ, ਜੇ ਕਹਿੰਦੇ ਸੈਂਕੜੇ ਅੰਮ੍ਰਿਤ ਦੀ ਨਿਆਏ ਮਿੱਠੇ ਭੋਜਨ ਪਰੋਸ ਕੇ ਅੱਗੇ ਰੱਖ ਦਈਏ, ਅੱਕ ਦਾ ਇੱਕ ਟਿੱਡਾ ਹੁੰਦਾ ਹੈ ਜ਼ਹਿਰ ਰੂਪ ਅੱਕ ਦੇ ਫਲਾਂ ਨੂੰ ਦੌੜ ਕੇ ਜਾ ਕੇ ਚਿੰਬੜਦਾ, ਉਹ ਮਰਜ਼ੀ ਮਠਿਆਈਆਂ ਰੱਖ ਦਿਉ ਜਿੰਨੀਆਂ, ਪਰ ਅੱਕ ਦਾ ਟਿੱਡਾ ਅੱਕ 'ਤੇ ਹੀ ਜਾ ਕੇ ਬਹਿੰਦਾ। ਇਸੇ ਤਰ੍ਹਾਂ ਜੇ ਸੈਂਕੜੇ ਵਾਰੀ ਨਾਮ ਅੰਮ੍ਰਿਤ ਰੂਪ ਭੋਜਨ ਪਰੋਸ ਕੇ ਅੱਗੇ ਰੱਖ ਦਈਏ, ਕੀਰਤਨ ਸੁਣਾਈਏ, ਆ ਜਾ ਵਧੀਆ ਤੋਂ ਵਧੀਆ ਕੀਰਤਨ ਆ ਭਾਈ, ਤੈਨੂੰ ਸ਼ਬਦ ਦੀ ਵਿਚਾਰ ਸੁਣਾਈਏ ਭਾਈ, ਤੈਨੂੰ ਆ ਜਾ ਚੰਗਾ ਬਾਣੀ ਵਧੀਆ ਪਾਠ ਸੁਣਾਈਏ ਭਾਈ, ਉਹ ਅੱਕ ਦੇ ਟਿੱਡੇ ਵਾਂਗੂ ਭੱਜ ਕੇ ਜ਼ਹਿਰ ਵੱਲ ਨੂੰ ਦੌੜਦਾ, ਉਹਨੂੰ ਨਹੀਂ ਮਤਲਬ ਉਹਦੇ ਨਾਲ ਕੋਈ। ਅਰਥਾਤ ਨਾਮ ਦਾ ਉਪਦੇਸ਼ ਦੇਣਾ ਕਰੀਏ ਤਾਂ ਵੀ ਮਨਮੁੱਖ ਜਿਹੜੇ ਬੰਦੇ ਨੇ ਨਾ, ਉਹ ਦੌੜ ਕੇ ਵਿਆਹ ਵਾਂਗੂ ਦੁੱਖਦਾਇਕ ਵਿਸ਼ਿਆਂ ਰੂਪ ਫਲ ਦੇ ਖਾਣੇ 'ਚ ਲੱਗਦਾ, ਕਹਿੰਦੇ ਮੈਨੂੰ ਤਾਂ ਉਹ ਚੰਗਾ ਲੱਗਦਾ, ਟਿੱਡੇ ਵਾਂਗੂ ਭੱਜ ਕੇ ਉੱਧਰ ਨੂੰ ਜਾਂਦਾ। ਮਹਾਰਾਜ ਕਹਿੰਦੇ ਇੰਨਾ ਕੁਛ ਰੱਖਿਆ ਸੀ ਇੱਥੇ ਨਹੀਂ ਬੈਠਾ, ਕਹਿੰਦੇ ਨਹੀਂ ਇੱਥੇ ਬਹਿ ਨਹੀਂ ਸਕਦਾ। ਸੋ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਚੋਣੇ ਸੋਨਾ ਪਾਈਐ ਚੁਣ ਚੁਣ ਖਾਵੈ ਘਾਸ, ਕਹਿੰਦੇ ਜੇ ਪਸ਼ੂਆਂ ਨੂੰ ਉਹਨਾਂ ਦੀ ਖੋਲਣੀ ਵਿੱਚ ਤੁਸੀਂ ਜਿਹੜੇ ਉਹਨਾਂ ਨੂੰ ਆਪਾਂ ਪੱਠੇ ਪਾਉਂਦੇ ਹਾਂ ਉਹਦੇ ਵਿੱਚ ਜੇ ਸੋਨਾ ਮਿਲਾ ਮਿਲਾ ਕੇ ਉਹਦੀਆਂ ਡਲੀਆਂ ਵੀ ਦੇ ਦਈਏ ਪਸ਼ੂਆਂ ਨੂੰ, ਵੀ ਸੋਨਾ ਖਾ ਲਏ, ਕਹਿੰਦੇ ਸੋਨਾ ਤਾਂ ਨਹੀਂ ਖਾਣਾ ਉਹਨੇ, ਉਹਦਾ ਖੋਲਣੀ 'ਚ ਸੋਨਾ ਸਾਰਾ ਇੱਕ ਪਾਸੇ ਕਰੀ ਜਾਂਦੇ, ਉਹਨੇ ਸਿਰਫ ਘਾਹ ਖਾਣਾ। ਇਸੇ ਤਰ੍ਹਾਂ ਮਨੁੱਖ ਹੈ, ਮਨੁੱਖ ਨੂੰ ਜੇ ਕੋਈ ਨਾਮ ਜਪਣਾ ਇਹ ਚੀਜ਼ ਨੂੰ ਛੱਡ ਕੇ ਜੋ ਮਰਜ਼ੀ ਕਰਾ ਲਓ, ਨਿਤਨੇਮ ਨੂੰ ਇੱਕ ਪਾਸੇ ਕਰ ਦਿੰਦਾ, ਹੋਰ ਸਾਰੇ ਕੰਮ ਕਰ ਲਏ ਗਿਣਾ ਲਓ, ਰਹਿ ਰਾਸ ਨਹੀਂ ਪੜੀ, ਕਹਿੰਦਾ ਕੰਮ ਸਾਰੇ ਮੁਕਾ ਤੇ ਅੱਜ, ਰਹਿ ਰਾਸ ਦੀ ਤਾਂ ਕੋਈ ਗੱਲ ਨਹੀਂ, ਨਿਤਨੇਮ ਨਹੀਂ ਕੀਤਾ ਮੈਂ, ਸਿਮਰਨ ਵੀ ਨਹੀਂ ਕੀਤਾ, ਸੋਹਲਾ ਵੀ ਨਹੀਂ ਪੜਿਆ ਕਿਉਂਕਿ ਥੱਕਿਆ ਸੀ, ਨੀਂਦ ਆ ਗਈ, ਬਾਕੀ ਦੇ ਕੰਮ ਨਹੀਂ ਮੈਂ ਛੱਡੇ, ਬਾਕੀ ਜਿਹੜੇ ਪਾਣੀ 'ਚ ਵਧਾਣੀ ਘੁਮਾਈ ਗਿਆ ਸਾਰਾ ਦਿਨ, ਉਹ ਕੰਮਾਂ ਦਾ ਜਦੋਂ ਕੋਈ ਫਾਇਦਾ ਹੀ ਨਹੀਂ ਸੀ, ਫਿਰ ਕੀ ਹੋਜੂ ਜੇ ਬਹੁਤ ਪੈਸੇ ਵੀ ਕਮਾ ਲਏਗਾ, ਕੁਛ ਨਹੀਂ ਹੋਣਾ ਹੈ, ਉਹੀ ਵਹਿਮ ਹੀ ਬੜਿਆ ਹੋਇਆ ਮਨ 'ਚ, ਜੇ ਕਮਾ ਵੀ ਲਏ ਫਿਰ ਕਿੱਥੇ ਦੇਣੇ ਕਿੱਥੇ ਆ ਇਹ, ਅਤੇ ਜਿਹਨੂੰ ਦੇਣੇ ਉਹਨੇ ਕਿਹੜਾ ਤੈਨੂੰ ਕਹਿਣਾ ਵੀ ਚੰਗਾ ਕੀਤਾ, ਇਹ ਉਹੀ ਮਨ ਦਾ ਵਹਿਮ ਬਣਾ ਕੇ ਦੁਨੀਆਂ ਦੇ ਮਗਰ ਲੱਗ ਕੇ, ਮੈਂ ਜ਼ਿਆਦੇ ਕਮਾਉਣੇ, ਮੈਂ ਜ਼ਿਆਦੇ ਲਿਆਉਣੇ, ਮੈਂ ਜ਼ਿਆਦੇ ਬਣਾਉਣਾ, ਮੇਰਾ ਦੁਨੀਆਂ ਨੱਕ ਉੱਚਾ ਹੋ ਜਾਵੇ ਵੀ ਇਹਨੇ ਆਦੀਆਂ ਚੀਜ਼ਾਂ ਬਣਾ ਲਈਆਂ ਬੰਦੇ ਨੇ, ਫਿਰ ਕੀ ਹੋਜੂ, ਇੱਥੇ ਨੱਕ ਉੱਚੇ ਵਾਲੇ ਕਈ ਆਏ ਕਈ ਗਏ। ਮਹਾਰਾਜ ਕਹਿੰਦੇ ਨੇ ਨੱਕ ਉੱਚਾ ਤਾਂ ਥੋੜ੍ਹੇ ਦਿਨਾਂ 'ਚ ਹੀ ਥੱਲੇ ਡਿੱਗ ਪੈਂਦਾ, ਪਰ ਨਾਮ ਦੀ ਸੋਭਾ ਵਾਲਿਆਂ ਦੀ ਸੋਭਾ ਜੁਗ ਜੁਗ ਹੁੰਦੀ ਹੈ। ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ, ਉਹ ਬੰਦੇ ਸੱਚੇ ਤੇ ਸ਼ੁੱਧ ਨੇ ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਪਿਆਰ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ। ਝੱਖੜ ਝਾਂਗੀ ਮੀਂਹੋਂ ਵਰਸੈ, ਪਾਲਾ ਕੱਕਰ ਬਰਫ ਵਰਸੈ, ਭੀ ਗੁਰ ਦੇਖਣ ਜਾਈ, ਉਹ ਫਿਰ ਵੀ ਗੁਰੂ ਦੇ ਦਰਸ਼ਨ ਕਰਨ ਜਾਂਦੇ ਨੇ, ਕਿਉਂਕਿ ਮੇਰਾ ਸਤਿਗੁਰ ਸਰਬ ਕਲਾ ਸਮਰੱਥ। ਸਤਿਗੁਰ ਕਾ ਭਾਣਾ ਕਮਾਉਂਦੇ ਵਿਖ ਹੋਮੈ ਤਜ ਵਿਕਾਰ। ਉਹ ਹੰਗਤਾ ਮਮਤਾ ਤੇ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਸਤਿਗੁਰਾਂ ਦਾ ਹੁਕਮ ਕਮਾਉਂਦੇ ਨੇ। ਪਹਿਲਾਂ ਮਨ ਹੱਠ ਕੀਤਾ ਉਪਾਏ ਨਾ ਛੂਟੀ ਹੈ, ਸਿਮਰਤ ਸ਼ਾਸਤਰ ਸ਼ੁੱਧ ਹੋ ਜਾਏ। ਭਾਵੇਂ ਸ਼ਾਸਤਰ ਸਿਮਰਤੀਆਂ ਨੂੰ ਵਿਚਾਰ ਲਓ ਚੰਗੀ ਤਰ੍ਹਾਂ, 6 ਸ਼ਾਸਤਰਾਂ ਨੂੰ ਸੋਧ ਕੇ ਦੇਖ ਲਓ, 27 ਸਿਮਰਤੀਆਂ ਨੂੰ। ਮਨ ਦੇ ਹਠੀਏ ਜਿਹੜੇ ਜਿੱਦੀਏ ਪੁਰਸ਼ ਨੇ ਨਾ, ਉਹ ਕਿਸੇ ਯਤਨ ਨਾਲ ਵੀ ਛੁੱਟ ਨਹੀਂ ਸਕਦੇ। ਇਹ ਮਨ ਹੱਠ ਇੱਕ ਵੱਖਰੀ ਚੀਜ਼ ਹੁੰਦੀ। ਮਨ ਦੇ ਹੱਠ ਕਰਕੇ 12 ਸਾਲ ਪਾਣੀ 'ਚ ਖੜਨਾ, ਮਨ ਦਾ ਹੱਠ ਕਰਨਾ, ਇੱਕ ਲੱਤ ਦੇ ਭਾਰ ਹੱਠ ਨਾਲ ਖੜਨਾ। ਪਰ ਇੱਕ ਪਾਸੇ ਆਪਾਂ ਕਹਿੰਦੇ ਹੱਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਕਹਿੰਦੇ ਹਾਂ, ਉਹ ਹੱਠੀ ਕਿਹੜੇ ਹੈ? ਉਹ ਜਿਨ੍ਹਾਂ ਨੇ ਮਨ ਦੇ ਹੱਠ ਨਾਲ ਭਗਤੀ ਕੀਤੀ ਹੈ। ਮਨ ਹੱਠ ਕਿੰਨਾ ਨਾ ਪਾਇਓ ਸਭ ਥੱਕੇ, ਕਰਮ ਕਮਾਏ ਭਗਤ ਕਮਾਏ ਨਹੀਂ ਕਿਹਾ। ਜਿਹੜੇ ਮਨ ਦੇ ਹੱਠ ਕਰਕੇ ਉਈ ਕਰਮ ਕਮਾਉਂਦੇ ਨੇ, ਫੋਕਟ ਪਾਣੀ 'ਚ ਮਧਾਣੀ, ਉਹ ਨਹੀਂ ਪ੍ਰਾਪਤੀ ਕਰ ਸਕੇ। ਪਰ ਜਿਨ੍ਹਾਂ ਨੇ ਮਨ ਦੇ ਹੱਠ ਕਰਕੇ ਬੈਠੇ ਨੇ ਸਮਾਧੀਆਂ ਲਾ ਕੇ, ਨੀਂਦ ਨਾਲ ਲੜਾਈ ਕੀਤੀ ਜਿਨ੍ਹਾਂ ਨੇ, ਭੁੱਖ ਨਾਲ ਲੜੇ ਨੇ, ਫਿਰ ਵੀ ਬੈਠੇ ਰਹੇ ਨੇ। ਮਨ ਹੱਠ ਗੁਰਬਾਣੀ ਵਾਲੇ ਪਾਸੇ ਚੰਗਾ ਹੁੰਦਾ। ਕਈਆਂ ਨੂੰ ਇਹ ਭੁਲੇਖਾ ਹੁੰਦਾ ਕਿ ਜੀ ਦੇਖੋ ਜੀ ਹੱਠ ਕੀਤਿਆਂ ਨਹੀਂ ਕੁਛ ਮਿਲਦਾ। ਪਰ ਹੱਠ ਇੱਕ ਪਾਸੇ ਦਾ ਚੰਗਾ, ਇੱਕ ਪਾਸੇ ਦਾ ਮਾੜਾ। ਫਜ਼ੂਲ ਦੇ ਹੱਠ ਮਾੜੇ ਹੁੰਦੇ ਨੇ, ਪਰ ਗੁਰਬਾਣੀ ਵਿੱਚ ਜੇ ਹੱਠ ਕਰਕੇ ਬੈਠਾ, 25 ਪਾਠ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ, ਇਹ ਹੱਠ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬਿਨਾਂ ਜਲ ਪਾਣੀ ਨਹੀਂ ਛਕਣਾ, ਇਹ ਵੀ ਹੱਠ ਹੈ। ਇਹ ਸਾਰੇ ਹੱਠ ਕਰਨੇ ਪੈਣੇ। 5 ਬਾਣੀਆਂ ਪੜ੍ਹੇ ਬਿਨਾਂ ਛਕਣਾ ਨਹੀਂ ਕੁਛ, ਰਹਿ ਰਾਸ ਪੜ੍ਹੇ ਤੋਂ ਬਿਨਾਂ ਨਹੀਂ ਛਕਣਾ ਕੁਛ। ਇਸ ਤਰ੍ਹਾਂ ਦੇ ਗੁਰਮੁਖਾਂ ਦੇ ਹੱਠ ਹੁੰਦੇ, ਲਗਨ ਹੁੰਦੀ ਹੈ ਇੱਕ, ਇੰਨਾ ਕੁਛ ਕਰਕੇ ਹੀ ਪ੍ਰਸ਼ਾਦਾ ਮੂੰਹ 'ਚ ਪਾਉਣਾ। ਪਰ ਮਨ ਹੱਠ ਕੀਤਾ ਉਪਾਏ ਨਾ ਛੁੱਟੀਆ, ਸਿਮਰਤ ਸ਼ਾਸਤਰ ਸ਼ੁੱਧ ਹੋ ਜਾਏ, ਉਹ ਮਨ ਹੱਠ ਦੂਜਾ ਹੈ, ਜਿੱਥੇ ਜਾ ਕੇ ਬੰਦੇ 12 ਸਾਲ ਅਖੇ ਮੈਂ ਰੋਟੀ ਨਹੀਂ ਖਾਣੀ, ਇਹ ਪੁੱਠਾ ਹੱਠ ਹੈ। 12 ਸਾਲ ਮੈਂ ਬੋਲਣਾ ਨਹੀਂ, ਮੌਨ ਰੱਖ ਲਿਆ, ਇਹ ਪੁੱਠਾ ਹੱਠ ਹੈ। ਮਿਲ ਸੰਗਤ ਸਾਧੂ ਉੱਭਰੇ, ਗੁਰ ਕਾ ਸ਼ਬਦ ਕਮਾਏ। ਸਾਧੂਆਂ ਦੀ ਸਤਸੰਗ 'ਚ ਮਿਲ ਕੇ ਜੋ ਗੁਰਾਂ ਦਾ ਉਪਦੇਸ਼ ਕਮਾਉਂਦੇ ਨੇ ਨਾ, ਉਹ ਜਮਦੂਤਾਂ ਤੋਂ ਬਚ ਗਏ ਨੇ। ਵਾਰ ਵਾਰ ਕਿਉਂ ਕਹਿੰਦੇ ਸੱਚੇ ਪਾਤਸ਼ਾਹ ਕਿ ਜਮਦੂਤਾਂ ਤੋਂ ਬਚ ਗਏ ਨੇ? ਇਹਦਾ ਮਤਲਬ ਜਮਦੂਤ ਬਹੁਤ ਖਤਰਨਾਕ ਚੀਜ਼ ਹੈ, ਤਾਂਹੀਓ ਤਾਂ ਕਹਿੰਦੇ ਨੇ। ਉਹ ਮਾੜੇ ਮੋਟੇ ਨਹੀਂ ਹੈਗੇ ਜਮਦੂਤ, ਇਸ ਕਰਕੇ ਲੰਬੇ ਲੰਬੇ ਕੱਦਾਂ ਵਾਲੇ, ਜਿਵੇਂ ਕਾਲੇ ਮੋਟੇ ਮੋਟੇ ਡੌਲਿਆਂ ਵਾਲੇ, ਬਹੁਤ ਭਿਆਨਕ ਜਿਹੀ ਸ਼ਕਲ ਹੁੰਦੀ, ਜਿਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਵਾਲਾ ਜਲਾਦ ਜਿਵੇਂ ਖੜਾ ਨਾ, ਵੱਡਾ ਸਾਰਾ, ਇਦੋਂ ਵੀ ਭੈੜੇ ਹੁੰਦੇ ਆ, ਸਿਰਾਂ 'ਤੇ ਸਿੰਘ ਵੀ ਹੁੰਦੇ ਆ ਉਹਨਾਂ ਦੇ, ਪਰ ਉਹਨਾਂ ਦਾ ਬਸ ਦਿਮਾਗ ਕੋਈ ਨਹੀਂ ਹੁੰਦਾ। ਉਹਨਾਂ ਨੂੰ ਤਾਂ ਇਹ ਕਿਹਾ ਜਾਂਦਾ ਜਾ ਕੇ ਫੜ ਕੇ ਕਟਾਪਾ ਚਾੜ ਦੇ ਇਹਨੂੰ, ਔਰ ਕੁੱਟ ਵੀ ਬੜੀ ਭੈੜੀ ਮਾਰਦੇ ਨੇ। ਇਸ ਕਰਕੇ ਸਤਿਗੁਰ ਕਹਿੰਦੇ ਬਚੋ ਬਚੋ। ਜਦ ਗੁਰੂ ਸਾਹਿਬ ਝੂਠ ਤਾਂ ਨਹੀਂ ਬੋਲਦੇ, ਗੁਰੂ ਸਾਹਿਬ ਤਾਂ ਸੱਚ ਹੀ ਕਹਿੰਦੇ ਆ, ਪਰ ਸੰਸਾਰ ਦੇ ਲੋਕ ਕਹਿੰਦੇ ਇਹ ਗੱਲਾਂ ਹੀ ਬਣਾਈਆਂ, ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਕੋਈ ਸੱਚਖੰਡ ਨਹੀਂ, ਕੋਈ ਜਮਦੂਤ ਨਹੀਂ। ਸਤਿਗੁਰੂ ਕਹਿੰਦੇ ਇਹ ਉਹ ਲੋਕ ਨੇ ਜਿਨ੍ਹਾਂ ਬਾਰੇ ਗੁਰੂ ਕਹਿੰਦੇ ਨੇ ਮਨਮੁਖ ਭੁੱਲੈ ਭੁਲਾਈਐ। ਮਨਮੁਖ ਆਪ ਤਾਂ ਭੁੱਲਦਾ ਹੀ ਅਤੇ ਦੂਜੇ ਨੂੰ ਵੀ ਨਾਲ ਭੁਲਾਉਂਦਾ, ਚੱਕਰਾਂ 'ਚ ਪਾਉਂਦਾ, ਇਹ ਗੱਲਾਂ ਹੁੰਦੀਆਂ ਹੀ ਨਹੀਂ, ਇਹ ਬਣਾਈਆਂ ਹੋਈਆਂ ਨੇ, ਉਹ ਨਾਲ ਦੇ ਨੂੰ ਵੀ ਡੋਬ ਲੈਂਦਾ। ਪਰ ਅਸੀਂ ਤੇਰੇ ਸਿੱਖ ਨਹੀਂ ਭਾਈ, ਤੂੰ ਆਪਣੀ ਸਿੱਖਿਆ ਕੋਲ ਰੱਖ, ਬੰਦੇ ਦੇ ਸਿੱਖ ਨਾ ਬਣੋ। ਬਹੁਤ ਲੋਕ ਬੰਦੇ ਦੇ ਹੀ ਸਿੱਖ ਨੇ ਦੁਨੀਆਂ 'ਚ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤਾਂ ਥੋੜ੍ਹੇ ਹੀ ਨੇ, ਬੰਦਿਆਂ ਦੇ ਸਿੱਖ। ਵੀ ਫਲਾਨੇ ਨੇ ਐਂ ਕਿਹਾ ਸੀ, ਅਸੀਂ ਬੰਦੇ ਦੀ ਗੱਲ ਦੀ ਕਸਵੱਟੀ ਪਹਿਲਾਂ ਇੱਧਰ ਲਾਵਾਂਗੇ ਮਹਾਰਾਜ ਨਾਲ। ਬੰਦੇ ਦਾ ਕੀ ਆ? ਬੰਦਾ ਤਾਂ ਕਈ ਵਾਰੀ ਇਹੋ ਜਿਹੇ ਲੋਕ ਨੇ ਸੰਸਾਰ ਅੰਦਰ ਆਪਣੇ ਧਰਮ 'ਚ ਲਾ ਲੈਂਦੇ ਨੇ। ਪਹਿਲਾਂ ਤਾਂ ਅਭਿਆਸ ਭਗਤੀ ਕਰੀ ਜਾਣੀ, ਜਦੋਂ ਦੇਖਿਆ ਬਹੁਤ ਦੁਨੀਆਂ ਮਗਰ ਲੱਗ ਗਈ, ਫਿਰ ਆਪਣੀ ਸਿੱਖਿਆ ਮਗਰ ਦੁਨੀਆਂ ਨੂੰ ਤੋਰ ਲੈਣਾ, ਫਿਰ ਆਪਣੇ ਸਿੱਖ ਬਣਾ ਲੈਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬੰਦੇ ਦਾ ਬੰਦਾ ਨਾ ਬਣ, ਗੁਰੂ ਦਾ ਬੰਦਾ ਬਣ। ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾਵਾਰ। ਹਰੀ ਦਾ ਨਾਮ ਸੁੱਖਾਂ ਦਾ ਖਜ਼ਾਨਾ ਹੈ, ਜਿਹਦੇ ਪਾਰ ਔਰ ਵਾਰ ਦਾ ਕੋਈ ਅੰਤ ਹੀ ਨਹੀਂ ਆਉਂਦਾ, ਇੰਨਾ ਵੱਡਾ ਹਰੀ ਪਰਮਾਤਮਾ ਹੈ। ਗੁਰਮੁਖ ਸੇਈ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ। ਜਿਨ੍ਹਾਂ ਉੱਪਰ ਕਰਤਾਰ ਵਾਹਿਗੁਰੂ ਕਿਰਪਾ ਕਰਦਾ ਉਹ ਗੁਰਮੁਖ ਸੋਭਨੀਕ ਹੁੰਦੇ ਨੇ। ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ। ਮਹਾਰਾਜ ਕਥਨ ਕਰਦੇ ਇੱਕ ਵਾਹਿਗੁਰੂ ਸਾਰਿਆਂ ਦਾ ਦਾਤਾ, ਉਹਦੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਜੇ ਕਰਮ ਚੰਗੇ ਹੋਣ ਤਾਂ। ਗੁਰਪ੍ਰਸਾਦੀ ਗੁਰਾਂ ਦੀ ਕਿਰਪਾ ਨਾਲ ਹਰੀ ਦੀ ਪ੍ਰਾਪਤੀ ਹੁੰਦੀ ਹੈ, ਪਰ ਨਾਲ ਭਾਗ ਵੀ ਚੰਗੇ ਹੋਣ ਤਾਂ ਨਾ। ਦੋਨੋਂ ਗੱਲਾਂ ਹੀ ਰਲਣੀਆਂ ਚਾਹੀਦੀਆਂ, ਭਾਗ ਵੀ ਚੰਗੇ ਹੋਣ, ਗੁਰੂ ਵੀ ਚੰਗੇ ਮਿਲ ਜਾਣ, ਭਾਗਾਂ ਨਾਲ ਚੰਗੇ ਗੁਰੂ ਦੀ ਪ੍ਰਾਪਤੀ, ਭਾਗਾਂ ਨਾਲ ਚੰਗੇ ਮਿੱਤਰਾਂ ਦੀ ਪ੍ਰਾਪਤੀ, ਭਾਗਾਂ ਨਾਲ ਸੱਜਣਾਂ ਦੀ ਪ੍ਰਾਪਤੀ, ਗੁਰਮੁਖ ਪਿਆਰਿਆਂ ਨਾਮ ਜਪਣ ਵਾਲਿਆਂ ਦੀ ਪ੍ਰਾਪਤੀ। ਅਤੇ ਜੇ ਕਿਤੇ ਮਾੜੇ ਭਾਗ ਜਾਗ ਜਾਣ, ਇੱਕ ਬੰਦਾ ਗਲਤ ਮਿਲ ਗਿਆ, ਆਪਾਂ ਹਰੇਕ 'ਤੇ ਇੱਕਦਮ ਇੰਨਾ ਭਰੋਸਾ ਕਰ ਲੈਂਦੇ ਹਾਂ, ਭਾਵੇਂ ਉਹ ਗਲਤ ਹੀ ਹੋਵੇ ਬੰਦਾ, ਸਾਡਾ ਇੱਕਦਮ ਯਕੀਨ ਬਣ ਜਾਂਦਾ ਵੀ ਇਹ ਗੱਲ ਸਹੀ ਹੈ। ਨਹੀਂ, ਸਹੀ ਕੀ ਹੈ ਇਹਦੇ ਬਾਰੇ ਜਾਣਨਾ ਬਹੁਤ ਔਖਾ ਹੈ। ਸਹੀ ਤਾਂ ਮਹਾਰਾਜ ਹੀ ਸਮਝਾਉਣ, ਚੰਗੇ ਕਰਮ ਹੋਣ ਤਾਂ ਸਹੀ ਗੱਲ ਦਾ ਗਿਆਨ ਹੁੰਦਾ, ਔਰ ਗਲਤ ਬੰਦੇ ਨੂੰ ਜਦੋਂ ਗਲਤ ਸਿੱਖਿਆ ਮਿਲ ਜਾਂਦੀ, ਮਾੜੇ ਭਾਗ ਉਹਦਾ ਸਾਥ ਦੇਣ ਲੱਗ ਜਾਣ, ਚੰਗੇ ਭਾਗ ਹੀ ਨਾ ਹੋਣ, ਉਹ ਫਿਰ ਗਲਤ ਪਾਸੇ ਹੀ ਤੁਰਿਆ ਜਾਂਦਾ, ਗਲਤ ਪਾਸੇ ਹੀ ਤੁਰਿਆ ਜਾਂਦਾ, ਉਹਨੂੰ ਰੋਕਣ ਵਾਲਾ ਕੌਣ? ਕੋਈ ਵੀ ਨਹੀਂ। ਤਾਂਹੀਓ ਸਤਿਗੁਰੂ ਕਹਿੰਦੇ ਜਦੋਂ ਵੀ ਚੱਲਣਾ ਸੋਚ ਸਮਝ ਕੇ ਚੱਲਣਾ, ਰੁਕ ਕੇ ਸੋਚ ਲਓ ਗਲਤ ਤਾਂ ਨਹੀਂ। ਜੇ ਗਲਤ ਰਸਤੇ ਆਪਾਂ ਪੈ ਜਾਂਦੇ ਹਾਂ ਤਾਂ ਆਪਾਂ ਉਸੇ ਵਕਤ ਦੇਖਦੇ ਹਾਂ ਕਿ ਇਹ ਕਿਹੜੀ ਰੋਡ ਹੈ, ਕਿਹੜੀ ਫ੍ਰੀ ਵੇ ਆ, ਸਾਈਨ ਥਾਂ ਥਾਂ ਲੱਗੇ ਹੋਏ ਨੇ, ਉਹ ਲੈ ਵੀ ਗਲਤ ਆ ਗਏ, ਚਲੋ ਜੀ ਰਸਤਾ ਬਦਲੋ। ਹੁਣ ਜ਼ਿੰਦਗੀ ਦੇ ਵਿੱਚ ਆਪਾਂ ਕਦੇ ਨਹੀਂ ਸੋਚਿਆ ਕਿ ਮੈਂ ਠੀਕ ਚੱਲ ਰਿਹਾ ਜਾਂ ਮੈਂ ਗਲਤ ਚੱਲ ਰਿਹਾ, ਇਹ ਨਹੀਂ ਕਦੇ ਸੋਚਿਆ। ਊਂ ਫ੍ਰੀ ਵੇ 'ਤੇ ਮਾੜੀ ਸੋਝੀ ਹੈ ਵੀ ਗਲਤ ਪਾਸੇ ਨਾ ਚਲੇ ਜਾਈਏ। ਦੁਨਿਆਵੀ ਤੌਰ 'ਤੇ ਕੋਈ ਗਲਤ ਚੀਜ਼ ਖਰੀਦ ਲਿਆਈਏ, ਫਟਾਫਟ ਮੋੜ ਕੇ ਆਉਂਦੇ ਹਾਂ, ਪਰ ਆਪਾਂ ਨੇ ਕਦੇ ਨਹੀਂ ਸੋਚਿਆ ਕਿ ਮੈਂ ਜ਼ਿੰਦਗੀ ਵਿੱਚ ਇਹ ਠੀਕ ਚੱਲ ਰਿਹਾ ਜਾਂ ਗਲਤ ਚੱਲ ਰਿਹਾ, ਇਹ ਨਹੀਂ ਕਦੇ ਸੋਚਿਆ। ਇਸ ਗੱਲ ਦਾ ਵੀ ਪਤਾ ਕਰ ਲਈਏ ਵੀ ਆਪਾਂ ਜੇ ਗਲਤ ਚੱਲ ਰਹੇ ਤਾਂ ਆਪਾਂ ਠੀਕ ਚੱਲ ਪਈਏ ਤਾਂ ਕੀ ਮਾੜੀ ਗੱਲ ਹੈ, ਆਪਣੇ ਭਲੇ ਦੀ ਵੀ ਗੱਲ ਹੈ। ਜਿੱਦ ਨਹੀਂ ਕਰੀਦੀ ਹੁੰਦੀ, ਜਿੱਦ ਕਰਨ ਦੇ ਨਾਲ ਕੰਮ ਖਰਾਬ ਹੋ ਜਾਂਦਾ। ਕਈ ਵਾਰੀ ਆਪਾਂ ਆਪਣੀ ਜ਼ਿੰਦਗੀ 'ਚ ਇੰਨੀਆਂ ਵੱਡੀਆਂ ਗਲਤੀਆਂ ਕਰ ਜਾਂਦੇ ਹਾਂ, ਅਖੀਰ 'ਤੇ ਜਾ ਕੇ ਜੇ ਪਤਾ ਲੱਗਿਆ ਫਿਰ ਸਾਰੀ ਜ਼ਿੰਦਗੀ ਦਾ ਪਛਤਾਵਾ ਹੀ ਰਹਿ ਜਾਣਾ। ਇਸ ਕਰਕੇ ਸਹੀ ਮਾਰਗ, ਸਹੀ ਸਤਿਗੁਰਾਂ ਤੋਂ ਸਹੀ ਬਾਣੀ ਦੀ ਸੇਧ ਲੈ ਕੇ, ਫਿਰ ਗੁਰਬਾਣੀ ਦੇ ਆਸ਼ੇ ਅਨੁਸਾਰ ਚੱਲ ਕੇ ਸਤਿਗੁਰੂ ਦੀ ਕਿਰਪਾ, ਸਤਿਗੁਰੂ ਮਿਹਰ ਕਰਨ ਪ੍ਰਾਪਤ ਹੋਵੇ ਤਾਂ ਨਾਮ ਦੇ ਨਾਲ ਜੁੜ ਕੇ। ਤਾਂਹੀਓ ਆਪਾਂ ਇਹ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਸ਼ੁਰੂ ਕੀਤੀ ਤਾਂ ਕਿ ਗੁਰੂ ਨਾਲ ਜੁੜੀਏ। ਜਿੱਥੇ ਜਿੱਥੇ ਫਾਲਟ ਨੇ ਉਹ ਨਜ਼ਰ ਆ ਜਾਣਗੇ ਆਪਾਂ ਨੂੰ ਵੀ ਆਹ ਮੇਰੀ ਗਲਤੀ। ਬਹੁਤ ਸੁਖੈਨ ਢੰਗ ਦੇ ਨਾਲ ਆਮ ਸੰਗਤ ਜਿਹੜੀ ਹੈ ਘਰਾਂ 'ਚ ਬੈਠੇ, ਇੱਕ ਤਾਂ ਹੁੰਦੇ ਗਿਆਨੀ ਵਿਦਵਾਨ ਬਹੁਤ ਉੱਚੇ ਦਿਮਾਗਾਂ ਵਾਲੇ, ਇਹ ਉਹਨਾਂ ਵਾਸਤੇ ਨਹੀਂ ਹੈ, ਉਹ ਤਾਂ ਬਹੁਤ ਹਾਈ ਕਲਾਸ ਗੱਲ ਮੰਗਦੇ ਨੇ, ਕਰਨਾ ਤਾਂ ਉਹਨਾਂ ਨੇ ਕੁਛ ਵੀ ਨਹੀਂ ਹੁੰਦਾ, ਉਹਨੇ ਕਿਹੜਾ ਭਗਤੀ ਕਰਨੀ ਹੈ। ਪਰ ਆਮ ਜਿਹੜੇ ਘਰਾਂ ਵਿੱਚ ਸੰਗਤ ਬੈਠੀ ਹੈ, ਪਿੰਡਾਂ ਵਿੱਚ ਸੰਗਤ ਬੈਠੀ ਸਾਡੀ, ਸਾਰਾ ਪੰਥ ਸਾਡਾ ਸਧਾਰਨ, ਜਿੰਨੇ ਗੁਰਸਿੱਖ ਨਾਮ ਜਪਣ ਵਾਲੇ ਬਾਣੀ ਦੇ ਰਸੀਏ, ਜਿਨ੍ਹਾਂ ਨੂੰ ਕੋਈ ਸੰਥਿਆ ਹੀ ਨਹੀਂ ਕਰਾਉਂਦਾ ਥਾਂ ਥਾਂ 'ਤੇ, ਜਿਨ੍ਹਾਂ ਨੂੰ ਕੋਈ ਅਰਥਾਂ ਦਾ ਨਹੀਂ ਪਤਾ, ਉਹਨਾਂ ਨੂੰ ਨਾਲ ਲੈ ਕੇ ਤੁਰੀਏ। ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਸਾਰੇ ਜਣਿਆਂ ਨੂੰ ਜਦੋਂ ਗੁਰਬਾਣੀ ਦਾ ਗਿਆਨ ਹੋਵੇਗਾ, ਅਰਥਾਂ ਦਾ ਬੋਧ ਹੋਵੇਗਾ, ਸਤਿਗੁਰੂ ਦੀ ਸਿੱਖਿਆ ਉਹਨਾਂ ਤੱਕ ਪਹੁੰਚੇਗੀ, ਫਿਰ ਕਿਸੇ ਨਕਲੀ ਗੁਰੂ ਦਾ ਪ੍ਰਭਾਵ ਨਹੀਂ ਉਹਨਾਂ 'ਤੇ ਪੈਂਦਾ, ਫਿਰ ਕਿਸੇ ਮਾੜੇ ਬੰਦੇ ਦਾ ਪ੍ਰਭਾਵ ਨਹੀਂ। ਕਿਉਂ? ਉਹਨਾਂ ਨੇ ਜਿਹਨੇ ਗੁਰੂ ਦੀ ਸਿੱਖਿਆ ਲੈ ਲਈ, ਤਿੰਨਕੋ ਕਿਆ ਉਪਦੇਸ਼ੀ ਆ ਜਿਹਨ ਗੁਰੂ ਨਾਨਕ ਦੇਵ, ਜਿਨ੍ਹਾਂ ਦਾ ਗੁਰੂ ਨਾਨਕ ਦੇਵ ਗੁਰੂ ਆ, ਉਹਨਾਂ ਨੂੰ ਉਪਦੇਸ਼ ਕਿਹਨੇ ਕਰਨਾ? ਜਦੋਂ ਮਹਾਰਾਜ ਨੇ ਸਾਰਾ ਕੁਝ ਆਪਾਂ ਨੂੰ ਦੱਸ ਦਿੱਤਾ ਸ਼ਬਦ ਵਿੱਚ, ਤਾਂ ਸ਼ਬਦ ਨਾਲ ਸਾਡਾ ਪਿਆਰ ਪੈਦਾ ਹੋ ਗਿਆ। ਜਦੋਂ ਆਪਾਂ ਸਾਰੀ ਕਥਾ ਸੁਣੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੈਸੇ ਹੀ ਸਿਰ ਝੁਕ ਜਾਂਦਾ। ਫਿਰ ਆਪਾਂ ਮੱਥਾ ਟੇਕਦੇ ਹਾਂ, ਮਹਾਰਾਜ ਧੰਨ ਹੋ ਤੁਸੀਂ ਸੱਚੇ ਪਾਤਸ਼ਾਹ, ਇੰਨੀ ਸਿੱਖਿਆ ਦਿੱਤੀ ਹੈ ਵੀ ਅਸੀਂ ਕਾਇਲ ਹੋ ਗਏ ਤੁਹਾਡੀ ਸਿੱਖਿਆ ਦੇ, ਅਸੀਂ ਤੁਹਾਡੇ ਗੁਰਸਿੱਖ ਬਣ ਗਏ ਹਾਂ, ਅਸੀਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਣਾ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਨਹੀਂ ਕਿਸੇ ਨੂੰ ਮੰਨਣਾ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਮੰਨਣੀ, ਜੋ ਸਤਿਗੁਰੂ ਕਹਿਣਗੇ ਅਸੀਂ ਉਹ ਕਮਾਉਣਾ, ਜਿਸ ਕਰਕੇ ਅਸੀਂ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਲੈਣੀ ਹੈ। ਵਾਹਿਗੁਰੂ ਵਾਹਿ Wow.